ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਨੇ ਹੋਮੇ ਦੇ ਵਿਸ਼ੇ ਦੇ ਉੱਤੇ ਦੋ ਲੇਖਾਂ ਦੀ ਲੜੀ ਲਿਖੀ। ਸਵੇਰੇ ਆਪਾਂ ਪਹਿਲਾ ਭਾਗ ਸਰਵਣ ਕੀਤਾ ਸੀ, ਹੁਣ ਆਪਾਂ ਦੂਜੇ ਭਾਗ ਨਾਲ ਸਾਂਝ ਕਰਾਂਗੇ ਕਿ ਕਿਵੇਂ ਇਸ ਹੋਮੇ ਦੇ ਦੀਰਘ ਰੋਗ ਤੋਂ ਬਚਿਆ ਜਾ ਸਕਦਾ। ਕੁਛ ਮਹਾਂਪੁਰਖਾਂ ਨੇ ਇਹਦੇ ਵਿੱਚ ਜ਼ਰੂਰੀ ਨੁਕਤੇ ਦਿੱਤੇ ਹਨ, ਉਹਨਾਂ ਨੂੰ ਆਪਾਂ ਪਕੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਇਸ ਹੋਮੇ ਦੇ ਦੀਰਘ ਰੋਗ ਤੋਂ ਬਚ ਸਕੀਏ। ਇੱਕ ਗੱਲ ਉਹਨਾਂ ਨੇ ਇਹਦੇ ਵਿੱਚ ਬਹੁਤ ਕਲੀਅਰ ਸਪਸ਼ਟ ਕੀਤੀ ਹੈ ਕਿ ਇਸ ਹੋਮੇ ਦੇ ਦੀਰਘ ਰੋਗ ਤੋਂ ਜਿੰਨਾ ਚਿਰ ਸਾਡੀ ਸੁਰਤ ਗੁਰਬਾਣੀ ਦੇ ਵਿੱਚ ਨਹੀਂ ਡੁੱਬਦੀ, ਉਸ ਤੋਂ ਬਗੈਰ ਜੋ ਦਿਖਾਵੇ ਦੀ ਬਿਰਤੀ ਦੇ ਨਾਲ ਇਹ ਹੋਮੇ ਦੇ ਰੋਗ ਤੋਂ ਨਹੀਂ ਛੁੱਟਿਆ ਜਾ ਸਕਦਾ। ਆਓ ਧਿਆਨ ਸਹਿਤ ਸਾਂਝ ਕਰਨ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹੋਮੇ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹਾਂਜੀ, ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹੋਮੇ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ। ਹੋਮੇ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਹਾਂਜੀ, ਹੋਮੇ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸਦੀ ਨਿੱਘੀ ਅਤੇ ਸਖਦਾਈ ਗੋਦ ਵਿੱਚੋਂ ਨਿਕਲ ਜਾਈਦਾ ਹੈ। ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁੱਖ ਅਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧਗਵਾਰ ਵਿੱਚ ਜੀਵਨ ਬਤੀਤ ਕਰਦੇ ਹਾਂ, ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ ਹਮੇ ਕਾਰਨ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮਾਂ ਦੇ ਵੱਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹੋਮੇ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧਕੇ ਸੰਗ ਮਿਟੇ ਅਭਿਮਾਨ, ਸਾਧਕੇ ਸੰਗ ਪ੍ਰਗਟੇ ਸੋ ਗਿਆਨ। ਮਨ ਅੰਤਰ ਹੋਮੇ ਰੋਗ ਹੈ, ਭਰਮ ਭੁੱਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਾਧੂ ਸਤਿਗੁਰ ਸੱਜਣਾ, ਸ਼ਬਦੇ ਹੋਮੇ ਮਾਰੀਏ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸ਼ੇ ਤੇ ਨਾ ਕੇਵਲ ਹੋਮੇ ਸ਼ਬਦ ਜਲਾਏ, ਨਿਰਮਲ ਨਾਮ ਹੋਮੇ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ, ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰਸ ਮੈਲ ਬਿਣਸ ਜਾਏ ਹੋਮੇ ਬਿਖ ਫੈਲ, ਗੁਰ ਕੀ ਸੇਵਾ ਸ਼ਬਦ ਵਿਚਾਰ ਹੋਮੇ ਮਾਰੇ ਕਰਨੀ ਸਾਰ, ਸਤਿਗੁਰ ਆਪਣਾ ਸਦ ਹੀ ਸੇਵੈ ਹੋਮੇ ਵਿੱਚੋਂ ਜਾਈ ਹੈ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰ ਜਸ, ਸਿਮਰਨ, ਗੁਰਪ੍ਰਸਾਦ, ਸੇਵਾ ਦੁਆਰਾ ਸਿਰਫ ਹੋਮੇ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਸ਼ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਾਂਜੀ, ਇਹ ਨੁਕਤੇ ਹਨ ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰ ਜਸ, ਸਿਮਰਨ, ਗੁਰਪ੍ਰਸਾਦ, ਸੇਵਾ ਦੁਆਰਾ ਇਹ ਸਿਰਫ ਹੋਮੇ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਸ਼ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹੋਮੇ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ, ਪਰਮੇਸ਼ਰ ਨੂੰ ਭੁੱਲਣਾ, ਮਾਇਆ ਦਾ ਭਰਮ ਭੁਲਾਵਾ, ਨੀਵੀਂ ਮਾਇਕੀ ਕੁਸੰਗਤ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਮੈਂ ਮੇਰੀ ਦਾ ਅਟੁੱਟ ਅਭਿਆਸ, इस असाध रोग की जांच पड़ताल इं की जा सकती है। मन के अनेक भांत भांत मायकी नीवे तरंगा ख्याल भावनावान बलबलिया जोश निश्चया के समुचे असर की रंगत झलक सुगंध हवाड़ सिटिया करमा के प्रगटावे तो ही होमे के दीर्घ रोग की जांच पड़ताल अथवा सोझी हो सकती है। यह होमे का तत् साढ़े अंतर आत्मे ताने पेटे तस वस रस के रचया मिचया होया है। हाँ जी, ये होमे का तत् साढ़े अंतर आत्मे ताने पेटे तस वस रस के रचया मिचया होया है। साढ़े जीवन के हर पक्ष में ओत पोत रव रहा भरपूर है। सच तो यह है कि असी आप ही होमे का स्वरूप जां बुत बन चुके हैं। जेकर हनेरा अपने आप अपने हनेरे नूं दूर नहीं कर सकता तां असी अपनियां किसी सियाणपां जां उक्तियां जुक्तियां नाल अपनी होमे नूं शरीर तो कमीज उतारन वांग सखैण ही गलों नहीं ला सकते, क्योंकि साडियां सियाणपां उक्तियां जुक्तियां ते उदम विच भी होमे दी ही अंश होवेगी। जब लग जाने मुझते कुछ कछ होए तब इसको सुख नाही कोई, जाबे जाने मैं किछ करता तब गलब गर्भ जोन में फिरता। सारिया मानस रोगों का मुढ़ला कारण परमेश्वर नूं भुलना जां बेमुख होना ही। जी, सारिया मानसिक रोगों का मुढ़ला कारण परमेश्वर नूं भुलना जां बेमुख होना ही। परमेश्वर ते भुलिया व्यापन सभे रोग, बेमुख होए राम ते लगन जन्म बिजो। भुल्यो मन माया उरजायो, जो जो कर्म की ओ लालच लग ते आप बंदायो। मन कहां बिसारे ओ राम नाम, तन बिनसे जम स्यों परे काम। ए होमे दा रोग सिर्फ आम जनता नूं ही नहीं लग्या होया, बल्कि धार्मिक अते अजोकियां आत्मक श्रेणियां नूं भी डाढा चिंबड़िया होया। फर्क ए है कि आम जनता तां मोटी ठुली होमे अते माया दी शिकार है, पर धार्मिक श्रेणियां दी होमे सूखम हुंदी है। लोहे दे ठुले जंजीर तोड़ने तां सौखे हन, पर दिमागी सियाणपां उक्तियां जुक्तियां अते फलासफियां दे सूखम रेशम दे फंदियां तों छुटना अत कठिन है। हम बड कब क्लीन हम पंडित, हम जोगी सन्यासी, ज्ञानी गुणी सूर हम दाते, ए बुद्ध कवे न नासी। पाठ पढ़ियो और वेद बचार्यो, निवल पंगम साधे, पंच जना स्यो संग न छुटक्यो, अधिक अहम बुद्ध वादी। पूजा आचा बंधन डंडौत, खट कर्मा रत रहता, हौ हौ करत बंधन में परिया, न मिलिए ए जोगता। असी जन्मां जमांतरां तो मैमरी का अटुट अभ्यास करते आए हैं, जिस कारण होमे का भूत साडे सिर चढ़िया होया है, जिसने अपनी हठीली फौज द्वारा सानू जकड़बंद किया होया है अते मायकी भरम भलावे विच अपनी मर्जी नाल पटकाउंदा झगड़ाउंदा नचाउंदा मारदा कुटदा सजा दिंदा ते जमा दे बस पाउंदा है। इस तरह होमे दे भरम भलावे ने साडे जीवन नू पलच पलच सगली मुई झूठे धंधे मोह। ऐसा तैं जग भरम लाया, कैसे बूझै जब मोया है माया। होमे अंदर खड़ग है, होमे अंदर खड़क है, खड़के खड़क बिहाए, होमे बड़ा रोग है मर जमे आवे जाए। बिन बुझे सब दुख दुख कमावना, होमे आवे जाए परम भलावना। किज ना बुझे किज ना सूझे, दुनिया गुजी पाए अनुसार बना छड़िया है। जद साडी होमे दी हंगता बहुती अफर जांदी है। हाँ जी, जद साडी होमे दी हंगता बहुत अफर जांदी है ता असी अत अन्ने बोले हो के नीवे ते गलत कर्म करते हाँ। इस दे नतीजे वजों किसी दीर्घ दुख कलेश की शक्ल विच साडी होमे नूं सट वजदी है अते असी अनजाने ही हायो रब्बा कह उठते हाँ अते रब अगे निमाणे बन के अरदासां ते जोदड़ियां करते हाँ। इस तरह सानू माया वालों उपरा जिहा बराग आउंदा है अते दुख साडे होमे वेड़े मन का दारू बनता है। दुख दारू सुख रोग पिया जां सुख ताम न होए, तू करता करना मैं नाही जां हो करी न होई। ਇਸ ਤਰ੍ਹਾਂ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹੋਮੇ ਦੇ ਅੰਧ ਗਵਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ, ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸ ਦਾ ਅਸਰ ਠੰਡੇ ਭਾਂਡੇ ਵਾਂਗ ਸਾਡੇ ਹੋਮੇ ਵਿਹੜੇ ਠੰਡੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਉਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧਗਵਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜ੍ਹੀ ਜਾ ਸਕਦੀ ਹੈ ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਓ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਕ ਪਿਉਂਦ ਚਾੜ੍ਹਨੀ ਹੀ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਹੈ। ਹਾਂਜੀ ਹੋਮੇ ਦੇ ਬੂਟੇ ਨੂੰ ਆਤਮਕ ਪਿਉਂਦ ਚਾੜ੍ਹਨੀ ਹੀ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਹੈ ਅਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਓ। ਤਾਂ ਤੇ ਸਾਡੇ ਹੋਮੇ ਵਿਹੜੇ ਮਨ ਨੂੰ ਪਿਉਂਦ ਚਾੜ੍ਹਨੀ, ਉਲਟੀ ਖੇਲ, ਮਤ ਬਦਲਣ, ਹੋਮੇ ਰੋਗ ਦਾ ਇਲਾਜ, ਜੀਵਤ ਮਰੇ ਲਈ ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਹਾਂਜੀ ਇਹ ਤੋਂ ਬਚਨ ਦੀ ਕਿਹਦੀ ਲਈ ਲੋੜ ਹੈ? ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ ਕਮਾਈ, ਗੁਰਪ੍ਰਸਾਦ ਦੀ ਅਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਅਗਵਾਈ ਅਤੇ ਪ੍ਰੇਰਨਾ ਕੀਤੀ ਗਈ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵੀ ਤਿਸਕੀ, ਖੱਪ ਖੱਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲਏ ਸ਼ਬਦ ਰੱਖੇ ਉਰਤਾਰ, ਮਨ ਕਹੇ ਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਭੀਤਰ, ਜੋ ਦਿਸੈ ਸੋ ਸ਼ਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜਿਉ ਪ੍ਰਾਣ ਜਿਨ ਤਾਰਾ, ਤਿਸੇ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਧ ਗਵਾਰ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੇ ਜਾਏ ਰਹਾਓ। ਹੋਮੇ ਸਭ ਸਰੀਰ ਹੈ, ਹੋਮੇ ਓਪਤ ਹੋਏ, ਹੋਮੇ ਵੱਡਾ ਗਵਾਰ ਹੈ, ਹੋਮੇ ਵਿੱਚ ਬੁੱਝ ਨਾ ਸਕੈ ਕੋਈ, ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ, ਨਾਨਕ ਸਤਿਗੁਰ ਮਿਲਿਆ ਹੋਮੇ ਗਈ ਤਾਂ ਸੱਚ ਵਸਿਆ ਮਨ ਆਏ। ਹੋਮੇ ਇਹ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਇਹੀ ਬੰਧਨਾ ਫਿਰ ਜੋਨੀ ਪਾਏ, ਹੋਮੇ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹੋਮੇ ਇਹੋ ਹੁਕਮ ਹੈ ਪੈ ਕਿਰਤ ਫਰਾਏ, ਹੋਮੇ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸ਼ੇ ਤੇ ਨੈ ਕੇਵਲ ਹੋਮੇ ਸ਼ਬਦ ਜਲਾਏ, ਹੋ ਹੋ ਭੀਤ ਪਿਓ ਹੈ ਬੀਚੋ, ਸੁੰਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ, ਪਇਓ ਕਿਰਪਾਲ ਸਰਬ ਕੋ ਠਾਕਰ, ਸਗਰੋਂ ਦੁੱਖ ਮਿਟਾਇਓ, ਕਹੋ ਨਾਨਕ ਹੋਮੇ ਪੀਤ ਗੁਰ ਖੋਈ, ਤੋ ਦਿਆਰ ਬੀਠ ਲੋ ਪਾਇਓ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਈ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਖਣਾ ਝਾਕ। ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੇ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ, ਹੋਮੇ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੋਮੇ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਣਹੋਣ ਦਾ ਹੀ ਨਾਮ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਉਮੈ ਦਾ ਖਿਆਲ ਪਰਮੇਸ਼ੁਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ। ਹਾਂਜੀ, ਹਉਮੈ ਦਾ ਖਿਆਲ ਪਰਮੇਸ਼ੁਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ। ਪਰਮੇਸ਼ੁਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹਉਮੈ ਦਾ ਅਭਾਵ ਹੋ ਸਕਦਾ ਹੈ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾ ਹੋ, ਬੁੱਧ ਬਦਲੀ ਸਿੱਧ ਪਾਈ, ਉਲਟੀ ਫੇਰ ਖੇਲ ਪਿਰਮ ਕੀ ਪਿਰਮ ਦੀ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਹਾਂਜੀ, ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਉੱਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ। ਹਾਂਜੀ, ਇਹ ਕਿਵੇਂ ਮਤ ਬਦਲੀ ਜਾ ਸਕਦੀ ਹੈ? ਉੱਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਅਟੁੱਟ ਨਾਮ ਸਿਮਰਨ, ਅਭਿਆਸ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਸਾਡਾ ਮਨ, ਤਨ, ਚਿੱਤ, ਬੁੱਧੀ ਅਤੇ ਅੰਤਿਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁੱਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ ਸ਼ੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ, ਪਰ ਇਹ ਉਲਟੀ ਖੇਲ ਪਿਰਮ ਕੀ ਸ਼ੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ ਘਮੰਡ, ਇੱਜ਼ਤ ਮਾਣ, ਗਰਬ ਦਿਖਾਵਾ, ਗੁਮਾਨ ਰੂਪੀ ਦੀਰਗ ਰੋਗ ਨੂੰ ਦੂਰ ਕਰਨ ਦਾ ਖਿਆਲ, ਉਦਮ, ਪ੍ਰੇਰਨਾ, ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਸ਼ੋਅ ਮਿਲਣ 'ਤੇ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਮਾਈ ਮੈਂ ਮਨ ਕੋ ਮਾਂ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ, ਇਹ ਚਿੰਤਾ ਉਪਜੀ ਘੱਟ ਮੈਂ ਜਬ ਗੁਰਚਰਨਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ। ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਹਾਂਜੀ, ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰਕਾ ਦੁਆਰਾ ਪਲ 'ਚ ਪਲ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈਂ ਗਵਾ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲਹਿ ਜਾਂਦਾ ਹੈ ਤਾਂ ਜੀਵ ਦੀ ਆਤਮ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤ ਗੁਰ ਪੂਰੈ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਗਾਏ ਰਹੇ ਰਿੱਧ ਅੰਤਰ, ਡੋਲਨ ਤੇ ਅਬ ਚੁਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋੜ ਨਹੀਂ ਰੇ ਮੂਕੇ, ਅਚਰਜ ਏਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬਜਾਈ, ਲਾਹੇ ਪਰਦਾ ਠਾਕਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ, ਕਿਹੋ ਨਾ ਜਾਈ ਇਹੋ ਅਚੰਬੋ, ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸੱਚ ਭਏ ਬਿਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ। ਇਸ ਅਲਾਹੀ ਉਲਟੀ ਖੇਲ ਪਿਉਂਦ ਮਤ ਬੁੱਧ ਬਦਲੀ ਅਚਰਜ ਕੌਤਕ ਜੋ ਕਿਰਪਾ ਗੋਬਿੰਦ ਪਈ ਦੇ ਕ੍ਰਿਸ਼ਮਿਆਂ ਦਾ ਨਖੇੜਵਾਂ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਇਹ ਬਿਓਰਾ ਮਹਾਂਪੁਰਖਾਂ ਨੇ ਦਿੱਤਾ ਹੈ। ਇੱਕ ਪਾਸੇ ਹੈ ਜੀ ਸਾਡੀ ਹਉਮੈ ਵਾਲੀ ਅਵਸਥਾ, ਦੂਜੇ ਪਾਸੇ ਨਾਮ ਵਾਲੀ ਅਵਸਥਾ। ਹਉਮੈ ਵਾਲੀ ਅਵਸਥਾ ਮਾਇਆ ਦਾ ਅੰਧ ਗਵਾਰ, ਮਾਇਆ ਦਾ ਸਿਮਰਨ, ਮਾਇਆ ਦਾ ਭਰਮ ਭੁਲਾਵਾ, ਮੈਂ ਮੇਰੀ, ਮਾਇਆ ਦੀ ਗੁਲਾਮੀ, ਮਨ ਦਾ ਹੁਕਮ। ਨਾਮ ਵਾਲੀ ਅਵਸਥਾ 'ਚ ਆਤਮਿਕ ਪ੍ਰਕਾਸ਼, ਹਰੀ ਦਾ ਸਿਮਰਨ, ਨਾਮ ਦਾ ਪ੍ਰਕਾਸ਼, ਤੂੰ ਤੇਰੀ, ਅਲਾਹੀ ਆਜ਼ਾਦੀ, ਅਲਾਹੀ ਹੁਕਮ। ਇੱਧਰ ਸੀ ਮਨ ਦਾ ਹੁਕਮ, ਉੱਧਰ ਅਲਾਹੀ ਹੁਕਮ। ਹਉਮੈ ਦੀ ਕਾਲ ਕੋਠੜੀ ਦੀ ਕੈਦ, ਦੂਸਰੇ ਪਾਸੇ ਆਤਮਿਕ ਆਜ਼ਾਦੀ, ਅਨੇਕਤਾ ਏਕਤਾ ਇੱਕ ਓਹਕਾਰ, ਇਹ ਹਉਮੈ ਵਿੱਚ ਹੈ ਦੂਜਾ ਭਾਉ, ਨਾਮ ਵਾਲੀ ਵਿਵਸਥਾ ਵਿੱਚ ਹੈ ਆਪੇ ਆਪ, ਰੱਬ ਦੀ ਪੁੱਲ, ਰੱਬ ਦੀ ਯਾਦ, ਤ੍ਰਿਸ਼ਨਾ, ਸਗਲ ਤ੍ਰਿਸ਼ਨ ਬੁੱਝ ਗਈ, ਤਾਤ ਪਰਾਈ ਉਧਰ ਹੈ ਸਗਲ ਸੰਗ ਬਣ ਆਈ, ਦੂਤ ਦੁਸ਼ਟ ਸਭ ਸਜਨਈ, ਮਲੀਨ ਬੁੱਧ ਵਿਵੇਕ ਬੁੱਧ, ਹੋਂ ਦੀ ਹੰਗਤਾ ਨਿਮਰਤਾ ਹਿਰਦੇ ਗਰੀਬੀ, ਆਪਣਾ ਪਾਣਾ ਹੋਂ ਦੇ ਵਿੱਚ ਆਪਣਾ ਪਾਣਾ, ਉਧਰ ਰੱਬੀ ਪਾਣਾ, ਦੁੱਖ ਕਲੇਸ਼ ਅਟਲ ਸੁੱਖ ਅਵਿਨਾਸ਼ੀ ਖੇਮ, ਚਿੰਤਾ ਫਿਕਰ ਚਿੰਤਾ ਸਗਲ ਵਿਨਾਸੀ, ਬਾਹਰ ਢੂੰਡਣਾ ਸਭ ਕੁਛ ਕਰਮ ਹੈ, ਦਾਵੇ ਦਾਜਨ ਹੋਤ ਨਿਰਦਾਵੇ ਰਹੇ ਨਿਸੰਗ, ਅਨੇਕ ਚਿੰਤਨ ਉਧਰ ਹੈ ਜੀ ਏਕ ਚਿੰਤਨ, ਏਕ ਬੋਲ ਵੀ ਖਪਤੋ ਨਾਹੀਂ, ਉਧਰ ਹੈ ਸਾਧ ਸੰਗ ਸ਼ੀਤ ਲਈ, ਦਿਮਾਗੀ ਗਿਆਨ ਆਤਮਿਕ ਤੱਤ ਗਿਆਨ, ਕਿਰਨਾ ਪਿਆਰ ਝੂਠੀ ਪਾਤਸ਼ਾਹੀ, ਕਾਇਮ ਦਾਇਮ ਸੱਚਾ ਸਦਾ ਪਾਤਸ਼ਾਹੀ, ਮਨਮੁਖ ਗੁਰਮੁਖ ਜਮਾਂ ਦੀ ਸਜ਼ਾ, ਆਓ ਬੈਠ ਆਦਰ ਸਭ ਦਿਓ, ਜੋ ਲੋ ਪੋਟ ਅਠਾਈ ਚੱਲਿਓ ਤੋ ਲੋ ਡਾਨ ਪਰੇ, ਉਧਰ ਹੈ ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਏ, ਹਉਮੈ ਦੇ ਗਰਮ ਗਵਾਨ ਦਾ ਅਫਰੇਮਾ, ਮਨ ਮਤਵਾਰੋ ਨਾਮ ਰਸ ਪੀਵੈ, ਝੂਠ 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 ਦੁਨੀ ਗਮਾਨ, ਖੂਬ 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 ਤੇਰੋ ਨਾਮ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਂ ਨੂੰ ਕੋਈ ਹੋਰ ਰੰਗਣ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਿੱਚ ਹੁੰਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਨਾਲ ਸਾਡੀ ਮੱਤ ਬੁੱਧੀ ਅਤੇ ਅੰਤਿਸ਼ ਕਰਨ ਦੇ ਤੱਤ ਅੰਸ਼ ਰੰਗਣ ਖਿਆਲ ਭਾਵਨਾ ਸ਼ਰਧਾ ਬਲਬਲੇ ਮਰਜ਼ੀ ਰੀਝਾਂ ਚਾਓ ਉਮੰਗ ਜੋਸ਼ ਸਵਾਦ ਸਿਆਣਪਾਂ ਉਕਤੀਆਂ ਜੁਕਤੀਆਂ ਕਰਮ ਆਦਤਾਂ ਜੀਵਨ ਭਾਗ ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਵਸਾਲੈ ਤੈ ਬੈਸਾ ਸੁਆਮੀ, ਜੈ ਭੇਜੇ ਤੈ ਜਾਵਾਂ। ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਅਪੁਸ਼ਟ ਬਾਤ ਤੇ ਪਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਸੋ ਸਿੱਖ ਸਖਾ ਬੰਧ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੈ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਇਹੜ ਤਿਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗਵਾਰ ਵਿੱਚ ਜਦ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆ ਮੁਹਾਰੇ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ। ਇਹੋ ਜਿਹੇ ਬਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀ ਬਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ ਜੇ ਠਾਕਰ ਕੋ ਸੁਣਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਤ ਪੁੱਤ ਪਰਮ ਪੁੱਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗਵਾਨ ਨੂੰ उसने जन्मा जन्मा तो मैं मेरी दे पठे पा पा के पालिया पोसिया अते प्रफुल्लित कीता सी। ओ हमें ता बिल्कुल कूड़ झूठ दूजा पाओ ही सी। हाँ जी, आत्मिक प्रकाश द्वारा जीव नू पहली बार अनुभव हुंदा है कि जिस हौमें दी हंगता जां गमान नू उसने जन्मा जन्मा तो मैं मेरी दे पठे पा पा के पालिया पोसिया ते प्रफुल्लित कीता सी, ओ हौमें ता बिल्कुल झूठ कूड़ दूजा पाओ ही सी। इहो जिहे भरम भुलावे जां अग्ञानता दे आधार उत्ते जिहड़े ख्याल निश्चे कल्पना अते मैमरी दे दावे करदा आया सी ਉਹ ਸਾਰੇ ਹੀ ਕੂੜ ਝੂਠ ਦੂਜਾ ਪਾਓ ਹੀ ਸਨ, ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਹੀ ਗਵਾਇਆ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਓ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ ਹਲੀਮੀ ਗਰੀਬੀ ਦਾਸ ਭਾਵਨਾ ਉਪਜੀ ਨਹੀਂ ਸਕਦੀ। ਹਾਂਜੀ, ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਓ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ ਹਲੀਮੀ ਗਰੀਬੀ ਦਾਸ ਭਾਵਨਾ ਉਪਜੀ ਨਹੀਂ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ 'ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ ਲੋਕ ਵਿਚਾਰਾ ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਤਰ ਤਰਾਜ਼ੂ ਤੋਲੀਐ ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਸੀਸ ਨਵੈਂ ਕਿਆ ਥੀਏ ਜਾਂ ਰਿਦੇ ਕੁਸੁੱਦੇ ਜਾਏ। ਹੋਂ ਵਿੱਚ ਸੁਚਿਆਰ ਕੁੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪੰਡਿਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਉਮੈ ਗਰਵ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ, ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੈ, ਹੋਏ ਨਿਵਾਣਾ ਟੈ ਪਵੈ ਦਰਗਹਿ ਮਾਨ ਨਿਵਾਣਾ ਪਾਵੈ, ਖਸਮੇ ਸੋਈ ਭਾਵਦਾ ਖਸਮੇਗਾ ਖਸਮੇ ਦਾ ਜਿਸ ਭਾਣਾ ਭਾਵੈ, ਭਾਣਾ ਮੰਨੇ ਮੰਨੀਏ ਆਪਣਾ ਭਾਣਾ ਆਪ ਮਨਾਵੈ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹਿ ਲਦਾਵੇ, ਸਾਹ ਸੰਗਤ ਮਿਲ ਹੁਕਮ ਕਮਾਵੇ। ਹਾਂਜੀ, ਨਾਨਕ ਹੁਕਮੇ ਜੇ ਬੂਝੈ ਤਾਂ ਹਉਮੈ ਕਹੇ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਦੋ ਲੇਖ ਲਿਖੇ ਆ ਮਹਾਂਪੁਰਖਾਂ ਨੇ ਹਉਮੈ ਦੇ ਉੱਤੇ, ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ ਰੋਸੇ ਗਿਲੇ ਸ਼ਬਦ ਵੱਖ ਵੱਖ ਟੋਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, 5 ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸਾਰੀਆਂ ਹੀ ਲਿਖਤਾਂ ਬਹੁਤ ਬੜਮੁੱਲੀਆਂ ਹਨ, ਸੋ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਨਹੀਂ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਿਲਕੁਲ ਨਾਮ ਮਾਤਰ ਭੇਟਾ ਦੇ ਉੱਤੇ ਸਿਰਫ 130 ਰੁਪਏ ਵਿੱਚ 13 ਕਿਤਾਬਾਂ ਦਾ ਸੈੱਟ ਜੋ ਹੈ 132 ਲਿਖਤਾਂ ਮਹਾਂਪੁਰਖਾਂ ਦੀਆਂ ਹਨ, ਉਹ ਉਪਲਬਧ ਹਨ। ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰੂ ਪਿਆਰੇ ਆਪ ਜੀ ਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਲਿਖਤਾਂ ਜੋ ਹਨ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।